ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਣ ਅਨਰਾਗੀ, ਆਵੈ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਣ ਅਨਰਾਗੀ, ਆਵੈ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਦੇਣ ਦੁਨੀਆਂ ਦੇ ਮਾਲਕ ਸ਼ਬਦ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਗੁਰਸਿੱਖ ਗੁਰੂ ਕੇ ਪਿਆਰੇ ਧੰਨ ਧੰਨ ਯੋਗ ਹੋ, ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਪਿਛਲੇ ਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਲੜੀਵਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪ ਰੋਜ਼ ਸ਼ਰਵਣ ਕਰਦੇ ਹੋ। ਗੌੜੀ ਰਾਗ ਦੇ ਅੰਦਰ ਬੈਰਾਗਣ ਜਾਤੀ ਹੈ ਤੇ ਪਦੇ ਤਿੰਨਾਂ ਪਦਿਆਂ ਦੇ ਤਿੰਨਾਂ ਪੌੜੀਆਂ ਦੇ ਸ਼ਬਦ ਕਬੀਰ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਜੋ ਉਚਾਰੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦਾ ਉਪਦੇਸ਼ ਬਖਸ਼ ਰਹੇ ਨੇ। ਔਰ ਸ਼ਬਦ ਦੇ ਵਿੱਚ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਭਗਤ ਕਬੀਰ ਸਾਹਿਬ ਜੀ ਪਰਮੇਸ਼ੁਰ ਨੂੰ ਪਾਉਣ ਦਾ ਕੀ ਤਰੀਕਾ ਹੈ। ਭਗਤ ਜੀ ਨੇ ਦੱਸਿਆ ਇੱਕ ਯੋਗ ਸਾਧਨ ਹੈ, ਯੋਗ ਮਾਰਗ ਹੈ, ਇੱਕ ਸਹਿਜ ਮਾਰਗ ਹੈ। ਪਹਿਲਾਂ ਕਬੀਰ ਸਾਹਿਬ ਜੀ ਯੋਗ ਮਾਰਗ ਦਾ ਕਥਨ ਕਰਦੇ ਨੇ ਕਿ ਉਲਟਤ ਪਵਨ ਚੱਕਰ ਖੱਟ ਭੇਦੇ, ਕਹਿ ਰਹੇ ਨੇ ਕਿ ਯੋਗੀ ਜਨ ਜਿਹੜੇ ਨੇ ਇਹ ਆਪਣੀ ਪੌਣ ਨੂੰ ਗੁਦਾ ਤੋਂ ਬਦਲ ਕਰਕੇ ਉਲਟਾ ਕਰਕੇ ਦਸਮ ਦੁਆਰ ਦੇ ਵਿੱਚ ਚੜ੍ਹਾਉਂਦੇ ਨੇ। ਛੇ ਚੱਕਰ ਨੇ ਸਰੀਰ ਦੇ ਅੰਦਰ, ਇੱਕ ਮੂਲਾਧਾਰ ਚੱਕਰ ਹੈ ਜੋ ਗੁਦਾ ਦੇ ਵਿੱਚ ਹੈ ਔਰ ਉਸਦਾ ਪੀਲਾ ਰੰਗ ਮੰਨਦੇ ਨੇ, ਊਰਧਮੁਖ ਹੈ, ਔਰ ਉਸਦੇ ਚਾਰ ਪੱਤੀਆਂ ਨੇ, ਚਾਰ ਪੰਖੜੀਆਂ ਵਾਲਾ ਹੈ। ਸੋ ਇੱਕ ਲਿੰਗ ਦੇ ਮੂਲ ਦੇ ਵਿੱਚ ਚੱਕਰ ਮੰਨਦੇ ਨੇ ਯੋਗੀ ਜਨ, ਜਿਹਨੂੰ ਸਵੈ ਅਧੇ ਸਥਾਨ ਚੱਕਰ ਕਹਿੰਦੇ ਨੇ। ਉਹ ਸੋਲ੍ਹਾਂ ਪੱਤੀਆਂ ਵਾਲਾ ਹੈ, ਲਾਲ ਰੰਗ ਦਾ ਹੈ, ਊਰਧਮੁਖ ਹੈ। ਇਸੇ ਤਰ੍ਹਾਂ ਤੀਸਰਾ ਚੱਕਰ, ਸੋ ਉਹ ਨਾਭੀ ਦੇ ਵਿੱਚ ਮੰਨਦੇ ਹਨ, ਮਣੀਪੂਰਬ ਚੱਕਰ ਉਸਨੂੰ ਕਹਿੰਦੇ ਨੇ। ਔਰ ਉਹ ਦਸਾਂ ਕਮਲਾਂ ਦਾ ਮੰਨਦੇ ਨੇ, ਨੀਲੇ ਰੰਗ ਦਾ ਹੈ, ਦਸ ਪੱਤੀਆਂ ਦਾ ਕਮਲ ਮੰਨਦੇ ਹਨ। ਇਸੇ ਤਰ੍ਹਾਂ ਚੌਥਾ ਚੱਕਰ ਜਿਹੜਾ ਹੈ ਉਸਨੂੰ ਹਿਰਦੇ ਦੇ ਅੰਦਰ ਮੰਨਦੇ ਹਨ, ਔਰ ਉਸਦੀਆਂ ਬਾਰਾਂ ਪੰਖੜੀਆਂ ਨੇ, ਔਰ ਸਵਰਨ ਰੰਗ ਦਾ ਮੰਨਦੇ ਨੇ। ਇਸੇ ਤਰ੍ਹਾਂ ਪੰਜਵਾਂ ਜਿਹੜਾ ਵਿਸ਼ੁੱਧ ਚੱਕਰ ਹੈ ਉਹਨੂੰ ਕੰਠ ਦੇ ਵਿੱਚ ਮੰਨਦੇ ਨੇ, ਔਰ ਉਸਦਾ ਲਾਲ ਰੰਗ ਮੰਨਦੇ ਨੇ, ਔਰ ਉਸਦੀਆਂ ਸੋਲ੍ਹਾਂ ਪੰਖੜੀਆਂ ਮੰਨਦੇ ਨੇ। ਸੋ ਇਸੇ ਤਰ੍ਹਾਂ ਛੇਵਾਂ ਜਿਹੜਾ ਹੈ ਉਹ ਆਗਿਆ ਚੱਕਰ ਹੈ, ਉਹ ਬਰਵੱਟਿਆਂ ਦੇ ਵਿੱਚ ਤ੍ਰਿਕੁਟੀ ਦੇ ਵਿੱਚ ਮੰਨਦੇ ਨੇ, ਔਰ ਉਹ ਦੋ ਪੰਖੜੀਆਂ ਦਾ ਮੰਨਦੇ ਨੇ, ਔਰ ਚਿੱਟਾ ਰੰਗ ਉਸਦਾ ਮੰਨਦੇ ਨੇ, ਕਿਉਂਕਿ ਯੋਗ ਦੇ ਅੱਠ ਅੰਗ ਪਿਆਰੇ ਉਹ ਮੰਨੇ ਗਏ ਨੇ। ਸੋ ਯਮ, ਨੇਮ, ਆਸਣ, ਧਾਰਨਾ, ਪ੍ਰਤਿਆ, ਆਹਾਰ, ਸਮਾਧੀ ਆਦਿਕ ਅਤੇ ਆਸਣ ਆਦਿਕ, 84 ਲੱਖ ਜੀ ਜੂਣ ਦੇ 84 ਲੱਖ ਹੀ ਆਸਣ, ਇਹਨਾਂ ਵਿੱਚੋਂ 84 ਆਸਣ ਮੁੱਖ ਮੰਨਦੇ ਨੇ ਯੋਗੀ। ਇਹਨਾਂ ਵਿੱਚੋਂ 2 ਮੁੱਖ ਮੰਨਦੇ ਨੇ, ਇੱਕ ਸਿਧਾਸਣ ਅਤੇ ਇੱਕ ਪਦਮ ਆਸਣ। ਸਿਧਾਸਣ ਆਸਣ ਯੋਗੀ ਲਾਉਂਦੇ ਨੇ, ਖੱਬੇ ਪੈਰ ਦੀ ਅੱਡੀ ਗੁਦਾ ਦਬਾ ਕੇ ਬੈਠਦੇ ਨੇ, ਸੱਜੇ ਪੈਰ ਦੀ ਅੱਡੀ ਪੇਡੂ ਦੇ ਉੱਪਰ ਰੱਖਦੇ ਨੇ, ਦੋਵਾਂ ਪੈਰਾਂ ਦੇ ਅੰਗੂਠੇ ਗੁਪਤ ਰੱਖਦੇ ਨੇ, ਹੱਥ ਪੱਟਾਂ 'ਤੇ ਰੱਖ ਕੇ ਤਲੀਆਂ ਸਿੱਧੀਆਂ ਰੱਖਦੇ ਨੇ, ਠੋਡੀ ਛਾਤੀ ਨਾਲੋਂ 4 ਇੰਚੀ ਦੂਰ ਰੱਖ ਕੇ ਆਪਣੀ ਨਿਗਾਹ ਦਾ ਧਿਆਨ ਤ੍ਰਿਕੁਟੀ ਬਰਵੱਟਿਆਂ ਦੇ ਵਿੱਚ ਲਾਉਂਦੇ ਨੇ, ਇਹ ਸਿਧਾਸਣ ਹੈ। ਜਿਹੜਾ ਪਦਮ ਆਸਣ ਹੈ, ਖੱਬੇ ਪੱਟ 'ਤੇ ਸੱਜਾ ਪੈਰ ਰੱਖਦੇ ਨੇ ਔਰ ਸੱਜੇ ਪੱਟ 'ਤੇ ਖੱਬਾ ਪੈਰ ਰੱਖਦੇ ਨੇ, ਪਿੱਛੋਂ ਦੀ ਹੱਥ ਕੱਢ ਕੇ ਸੱਜੇ ਪੈਰ ਦਾ ਅੰਗੂਠਾ ਪਕੜਦੇ ਨੇ, खबे हाथ नाल खबे पैर दा अंगूठा पकड़दे ने और ठोडी छाती नाल जोड़ के रखदे ने और ध्यान नक दी धारा उपर ला के इस तरह पद्मासन लाउंदे ने। और जिहड़ा प्राणायाम है, प्राणायाम दा अर्थ है प्राणा नूं रोकना। और योगी जन 72,000 नाड़ी शरीर के अंदर प्यारे मनते हैं, इन विचों 10 मुख मनते हैं, पान अपान उद्यान विज्ञान ते समान। ये पांच प्रकार की अंदर हवा है जी दे। पान अपान की गंढ धुनी दे विच है, खुल जाए गंदी हवा तो चंगी तो बंदा मर जाता है। मेरे को इन्ना समा नहीं खोल के दसा। और कुछ हवावां नाड़ियां मनते हैं, कूरम नाग क्रिकल देवदत्त ते तनजय। कुछ अख दियां पलकां खोलदी हवा, किसी हवा नाल उबासी आउंदी है, उसनूं मनदे ने। और 10 के मुख मनदे ने प्राणायाम करन वास्ते। और इहड़ा पिंगला ते सुखमना, इहड़ा कहिंदे ने खब्बी रास नूं, इहदे द्वारे सवास चढ़ा के पूर करदे ने और सुखमना दे विच कुंभक करदे ने। ते सजी नास जिहड़ा पिंगला थाणी सवासा नूं उतारदे ने। 12 ओवं कह के खब्बी नास थाणी सवास चढ़ाउंदे ने। और 16 ओवंकार जपदे ने, हवा बाहर नहीं आउण दिंदे, कुंभ करके रखदे ने, रोक के रखदे ने। और पिंगले नाम थाणी उतारदे ने, 10 कह के सभा नूं बाहर कढ़दे नूं कितें रेच करना। यह भी 2 तरह का, इहनूं चराग कहिंदे ने कि सूर्याम है, उहदा उलट है। वह इड़ा थाणी सवास चढ़ाउंदे ने, वह पिंगला थाणी चढ़ा के कुंभ करके इड़ा थाणी बाहर कढ़दे ने। और जिहड़ी भुजंगमा नाड़ी है, भुजंगम नाम सप दा है, उहदे तरह टेढ़ी है, उहदे द्वारा सुखमना विच अपने सवास चढ़ाउंदे ने, छिया चक्रा नूं विन्ह के। वह जिहड़ी सुखमना है, उस नाड़ी ने उहनूं दरवाजिआं दी तरह रोकिआ होइआ, उसनूं लांभे करके दसम द्वार विच सवास चढ़ाउंदे ने। ये कई तरह का योग है, एक हंस योग भी है, हठ योग तो रहित जिहड़ा दूसरा मन्निआ गिआ है। जदों अपनी हवा बाहर कढ़दे ने हंग कहिंदे ने, जदों सवास अंदर लैंदे सो कहिंदे ने, उहदा नाम हंसा रख्या इन्हां ने। गुरबाणी में सच्चे पातशाह भी लिखिआ, नानक सो हंग हंसा जब जप हो। सो कहिए वह जिहड़ा परमात्मा हंग कहिए है, उस परमात्मा का जाप जपना करो जिहड़ा सारे रमिआ नूं कहिंदे अजप्पा जाप। योगी जदों 60 घड़ियां जपदे ने ते 2100-600 वारा जपिया जांदा, इहनूं अजप्पा जाप जां गायत्री मंत्र कहिंदे ने। इस तरह यह अपने सवास चढ़ाउणा करदे ने। यह है योग मत। सच्चे पातशाह ने सानूं हठ मत तों योग मत तों वरजिआ है। सानूं सच्चे पातशाह ने सहज मार्ग बख्शिआ है। सहज मार्ग कहिहड़ा है? तां कबीर साहब कहिंदे, उलट पवन चक्कर खट भेदे। अपने सवास जिहड़े उलट के संसार वल लगे हुए ने, रात जे सोवै दिन करहे काम, इक फिर लेहे न हर को नाम। रात गवाई सोए कह दिवस गवाया खाए, हीरे जैसा जन्म है कौड़ी बदले जाए। संसार वलों अपने सवासा नूं उलटा के परमेश्वर वल सवासा नूं लाउणा ते खटना, में छिआं दा 6 चक्कर विन्हणे ने, 5 ज्ञान इंद्रे ते 1 मन। यह सहज योग है, हठ योग नहीं। सो 5 ज्ञान इंद्रे किहड़े ने? अखां नूं ज्ञान है किन्नी दूर है, किन्ना वड्डा है, किन्ना छोटा है। कन्नां नूं ज्ञान है माड़ा बोलिया चंगा बोलिया, यह भी ज्ञान इंद्र है। नक भी सुगंधी है कि दुर्गंधी, इहनूं ज्ञान है। चमड़ी पानी विच पा दईए स्पर्श करदिआं दसदी तत्ता कि ठंडा, इहनूं भी ज्ञान है, भी ज्ञान इंद्र है। रसना च 2 इंद्रे मन्ने ने, जिहड़ी स्वाद दसदी उह कर्म इंद्र है। जिहड़ी बोलदी है जिहनूं वाक इंद्रा कहिंदे, कहिंदे फलाणे ते बोलिया नहीं जांदा, उहदा कां है नहीं, जिहड़ी अंदर जीव है उहनूं वाक इंद्रा कहिंदे। वेदांत वाले वाक इंद्रा जिहड़ा है इह ज्ञान इंद्रा मन्निआ गिआ है। इह 5 जिहड़े ज्ञान इंद्रे ने ते 6वां मन, इहनां नूं भेदे कहिए विन्हणा करे, भाव चमड़ी नाल गलत स्पर्श ना करे। और ਰਸਨਾ ਦੇ ਨਾਲ ਗਲਤ ਬਚਨ ਨਾ ਬੋਲੇ, ਕੰਨਾਂ ਨਾਲ ਗੀਤ ਨਾ ਗੰਦੇ ਸੁਣੇ, ਅੱਖਾਂ ਨਾਲ ਪਰਾਇਆ ਰੂਪ ਨਾ ਤੱਕੇ, ਔਰ ਮਨ ਵਿੱਚ ਭੈੜਾ ਫੁਰਨਾ ਨਾ ਲਿਆਵੇ, ਇਹਨਾਂ ਸ਼ਾਹ ਚੱਕਰਾਂ ਨੂੰ ਇਤਨਾ ਵਿੰਨਣਾ ਕਰੇ।
ਸੁਰਤ ਸੁਣ ਅਨਰਾਗੀ,
ਸੁਰਤ ਆਪਣੀ ਜਿਹੜੀ ਹੈ ਸੁਣ, ਫੁਰ ਪਰਮਾਤਮਾ ਜਿਹੜਾ ਹੈ ਉਹਦੇ ਵਿੱਚ ਅਨਰਾਗੀ ਹੋ ਕੇ, ਪ੍ਰੇਮੀ ਹੋ ਕੇ, ਸ਼ਰਧਾ ਦੇ ਸਹਿਤ ਪਰਮੇਸ਼ਰ ਵਿੱਚ ਆਪਣਾ ਧਿਆਨ ਜੋੜਨਾ ਕਰੇ।
ਆਵੇ ਨਾ ਜਾਏ ਮਰੇ ਨਾ ਜੀਵੇ,
ਉਸ ਵਿਰਾਗੀ ਨੂੰ ਉਪਦੇਸ਼ ਦਿੰਦੇ ਹੋਏ ਕਬੀਰ ਸਾਹਿਬ ਜੀ ਕਹਿ ਰਹੇ ਨੇ, ਆਵੇ ਜੋ ਜੰਮ ਕੇ ਆਉਂਦਾ ਨਹੀਂ, ਮਰ ਕੇ ਜਾਂਦਾ ਨਹੀਂ, ਕਿਉਂਕਿ ਤਾਤ ਮਾਤ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਜਿਹਦਾ ਨਾ ਤਾਤ ਪਿਤਾ ਹੈ ਨਾ ਮਾਤਾ ਹੈ, ਔਰ ਨਾ ਜਿਹੜਾ ਜੰਮ ਕੇ ਆਉਂਦਾ ਅਤੇ ਨਾ ਮਰ ਕੇ ਜਾਂਦਾ ਹੈ। ਹੇ ਵੈਰਾਗੀ ਜਨੋ, ਉਸ ਪਰਮੇਸ਼ਰ ਦੀ ਖੋਜ ਕਰਨਾ ਕਰੋ, ਉਸ ਪਰਮੇਸ਼ਰ ਨੂੰ ਵਾ ਵੈਰਾਗ ਧਾਰਨ ਕਰਕੇ ਪ੍ਰਾਪਤ ਕਰੋ। ਵੈਰਾਗ ਉਹਦਾ ਨਾਮ ਨਹੀਂ ਹੈ ਉਜਾੜ ਵਿੱਚ ਬੈਠ ਜਾਣਾ, ਸੱਚੇ ਪਾਤਸ਼ਾਹ ਨੇ ਸਾਨੂੰ ਵਿਰਾਗ ਬਖਸ਼ਿਆ ਹੈ। ਹਰ ਤੀਜੜੀ ਲਾਲ ਮਨ ਚਾਓ ਭਇਆ ਵੈਰਾਗੀ ਆ ਬਲਰਾਮ ਜੀ, ਮਨ ਵਿੱਚ ਚਾਹ ਪੈਦਾ ਹੋ ਜਾਣਾ, ਕਿਉਂਕਿ ਇਸੇ ਵਿਰਾਗ ਨੇ ਅੱਗੇ ਜਾ ਕੇ ਪ੍ਰੇਮ ਬਣ ਜਾਣਾ ਹੈ। ਕਿਸੇ ਨੇ ਉਜਾੜ ਵਿੱਚ ਰਹਿਣ ਵਾਲੇ ਨੇ ਆਖਿਆ ਸੀ, ਉਹ ਬਸਤੀਆਂ ਵਿੱਚ ਵੱਸਣ ਵਾਲੇ ਹੋ, ਫੁੱਲਾਂ ਦੀ ਖੁਸ਼ਬੂ ਲੈਣ ਵਾਲੇ ਹੋ, ਤੁਹਾਡੇ ਫੁੱਲਾਂ ਨਾਲ ਮੇਰੀ ਉਜਾੜ ਚੰਗੀ ਹੈ, ਤੁਹਾਡੀ ਬਹਾਰ ਆਉਂਦੀ ਚਲੇ ਜਾਂਦੀ ਹੈ ਪਰ ਮੇਰੀ ਵੈਰਾਨੀ ਸਦਾ ਰਹਿੰਦੀ, ਕਿਉਂਕਿ ਖਿਜਾ ਨਾਲ ਹੀ ਉਹ ਸਹਿਮਤ ਹੋ ਗਿਆ ਸੀ। ਪਰ ਸਤਿਗੁਰਾਂ ਨੇ ਸਾਨੂੰ ਇਹੋ ਜਿਹਾ ਵਿਰਾਗ ਨਹੀਂ ਬਖਸ਼ਿਆ, ਸਤਿਗੁਰਾਂ ਸਾਨੂੰ ਮਨ ਚਾਓ ਪਿਆ ਜਿਹਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਅ ਪੈਦਾ ਹੋ ਜਾਵੇ, ਉਤਸ਼ਾਹ ਪੈਦਾ ਹੋਵੇ, ਉਹ ਸਾਨੂੰ ਵਿਰਾਗ ਸੱਚੇ ਪਾਤਸ਼ਾਹ ਨੇ ਬਖਸ਼ਣਾ ਕੀਤਾ, ਸਾਨੂੰ ਉਹ ਘਰ ਦੇਣਾ ਕੀਤਾ। ਹਰਖ ਅਨੰਤ ਸੋਕ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਜਿੱਥੇ ਆਨੰਦ ਹੀ ਆਨੰਦ ਹੈ, ਸੋਕ ਨਹੀਂ ਹੈ, ਉਹ ਗੁਰੂ ਨਾਨਕ ਨੇ ਆਪ ਘਰ ਮੱਲਿਆ ਅਤੇ ਆਪਣੇ ਸਿੱਖਾਂ ਨੂੰ ਦੇਣਾ ਕੀਤਾ। ਕਿਉਂਕਿ ਮਹਾਤਮਾ ਬੁੱਧ ਨੂੰ ਤਾਂ ਘਰ ਨਹੀਂ ਸੀ ਲੱਭਾ ਜਿੱਥੇ ਮੌਤ ਨਾ ਹੋਈ ਹੋਵੇ, ਪਰ ਧੰਨ ਗੁਰੂ ਨਾਨਕ ਨੂੰ ਉਹ ਘਰ ਲੱਭ ਗਿਆ ਅਤੇ ਸਿੱਖਾਂ ਨੂੰ ਘਰ ਉਹ ਦੇ ਦੇਣਾ ਕੀਤਾ। ਕਿਉਂਕਿ ਮਹਾਤਮਾ ਬੁੱਧ ਕੋਲ ਇੱਕ ਬੀਬੀ ਆਈ ਸੀ ਜਿਹਦਾ ਬੱਚਾ ਚੜ੍ਹਾਈ ਕਰ ਗਿਆ, ਮੋਢੇ ਲਾਇਆ ਹੋਇਆ ਸੀ, ਔਰ ਭਰੇ ਮਨ ਨਾਲ ਆ ਕੇ ਕਹਿਣ ਲੱਗੀ, ਬੁੱਧ ਮੈਂ ਸੁਣਿਆ ਤੇਰੇ ਤੋਂ ਬੜੀਆਂ ਬਰਕਤਾਂ ਨੇ, ਤੂੰ ਜੋ ਚਾਹੇ ਖੁਦਾ ਤੋਂ ਰੱਬ ਤੋਂ ਕਰਾ ਸਕਦਾ ਹੈ, ਤੂੰ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ, ਪਰ ਮੈਂ ਤਾਂ ਪ੍ਰਤੱਖ ਦੁੱਖ ਲੈ ਕੇ ਤੇਰੇ ਸਾਹਮਣੇ ਖਲੋਤੀ ਹਾਂ, ਮੇਰਾ ਬੱਚਾ ਮਰ ਗਿਆ, ਜਿੰਦਾ ਕਰ। ਮਹਾਤਮਾ ਬੁੱਧ ਨੇ ਕਿਹਾ, ਮਾਤਾ ਕਾਸ਼ ਤੇਰਾ ਪੁੱਤਰ ਜਿੰਦਾ ਹੋ ਸਕਦਾ, ਪਰ ਇੱਕ ਯਤਨ ਕਰ, ਸ਼ਾਇਦ ਜਿੰਦਾ ਹੋ ਜਾਵੇ। ਪੁੱਛਿਆ ਕੀ? ਕਹਿਣ ਲੱਗੀ, ਜਾ ਉਸ ਘਰ ਵਿੱਚ ਚਲੀ ਜਾ ਜਿੱਥੇ ਕਦੀ ਮੌਤ ਨੇ ਦਰਵਾਜ਼ਾ ਨਾ ਖਟਖਟਾਇਆ ਹੋਵੇ, ਉੱਥੋਂ ਰਾਈ ਦੇ ਦਾਣੇ ਲਿਆ, ਮੈਂ ਤੇਰਾ ਪੁੱਤਰ ਜਿੰਦਾ ਕਰ ਦਿਆਂਗਾ। ਮਮਤਾ ਦੀ ਮਾਰੀ ਮਾਂ ਘਰਾਂ ਘਰਾਂ ਦੇ ਦਰਵਾਜ਼ੇ ਖੜਕਾਉਂਦੀ ਹੈ, ਪਰ ਜਿੱਡਾ ਕੁ ਬੱਚਾ ਇਹਦਾ ਚੜ੍ਹਾਈ ਕਰ ਗਿਆ, ਕਈਆਂ ਘਰਾਂ ਵਿੱਚ ਇੱਡੇ ਬੱਚੇ ਚੜ੍ਹਾਈ ਕਰ ਗਏ ਸੀ, ਕੋਈ ਐਸਾ ਘਰ ਨਹੀਂ ਲੱਭਾ ਜਿੱਥੇ ਮੌਤ ਨਾ ਹੋਈ ਹੋਵੇ। ਉਹਨੇ ਆ ਕੇ ਆਖਿਆ, ਮਹਾਤਮਾ ਤੂੰ ਮੇਰੇ ਮਨ ਨੂੰ ਥੰਮੀ ਦਿੱਤੀ ਹੈ, ਮੈਂ ਆਪਣੇ ਪੁੱਤਰ ਦੀ ਲਾਸ਼ ਲਾ ਕੇ ਉਹਨੂੰ ਸੰਸਕਾਰ ਕਰ ਸਕਾਂਗੀ, ਮੈਨੂੰ ਪਤਾ ਲੱਗ ਗਿਆ ਕਿ ਜੀਵਨ ਨਾਲ ਜੇ ਮੈਂ ਸਹਿਮਤ ਹੈ ਅਤੇ ਮੌਤ ਨਾਲ ਹੀ ਮੈਨੂੰ ਸਹਿਮਤ ਹੋਣਾ ਪਵੇਗਾ। ਮਹਾਤਮਾ ਬੁੱਧ ਨੂੰ ਤਾਂ ਘਰ ਨਹੀਂ ਸੀ ਲੱਭਾ, ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਘਰ ਲੱਭ ਪਿਆ ਸੀ ਅਤੇ ਸਿੱਖਾਂ ਨੂੰ ਘਰ ਪ੍ਰਾਪਤ ਕਰਾ ਦਿੱਤਾ ਸੀ। ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਤਦੇ ਕਹਿ ਦਿੱਤਾ ਹੈ, ਨਾਨਕ ਬੱਧਾ ਘਰਦਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਨਾ ਜਨਮ ਹੈ ਨਾ ਮੌਤ ਹੈ ਨਾ ਬੁਢੇਪਾ ਹੈ, ਉਹ ਗੁਰੂ ਕੇ ਪਿਆਰਿਆਂ ਨੂੰ ਪਰਮਾਤਮਾ ਦਾ ਘਰ ਆਤਮਕ ਸਰੂਪ ਲੱਭ ਪੈਂਦਾ ਹੈ। ਅਤੇ ਕਬੀਰ ਸਾਹਿਬ ਕਹਿੰਦੇ, ਹੱਠ ਯੋਗ ਪਿਆਰਿਆਂ ਕਰਨ ਦੀ ਲੋੜ ਨਹੀਂ, ਸਹਿਜ ਯੋਗ ਦੇ ਵਿੱਚ ਆ, ਜਿਹੜਾ ਪਰਮਾਤਮਾ ਜੰਮ ਕੇ ਆਉਂਦਾ ਨਹੀਂ, ਮਰ ਕੇ ਜਾਂਦਾ ਨਹੀਂ, ਵੈਰਾਗੀ ਬਣ ਕੇ ਸੱਚੇ ਚਾਅ ਦੇ ਨਾਲ ਉਸ ਪਰਮੇਸ਼ਰ ਦੀ ਖੋਜ ਕਰ।
ਮੇਰੇ ਮਨ ਮਨ ਹੀ ਉਲਟ ਸਮਾਨਾ,
ਕਬੀਰ ਸਾਹਿਬ ਜੀ ਕਹਿ ਰਹੇ ਨੇ, ਮੇਰਾ ਮਨ ਪਹਿਲਾਂ ਮਨੌਤ ਵੱਲੋਂ ਮਰਦਾ ਨਹੀਂ ਸੀ, ਹੁਣ ਮੇਰਾ ਮਨ ਉਲਟ ਗਿਆ ਹੈ, ਅਬ ਮਨ ਉਲਟ ਸਨਾਤਨ ਹੋਇਆ, ਹੁਣ ਮੇਰਾ ਮਨ ਬਦਲ ਗਿਆ ਹੈ, ਪਰਮਾਤਮਾ ਦੇ ਵਿੱਚ ਲੱਗ ਗਿਆ ਹੈ। ਕਿਉਂਕਿ ਮਨ ਡੋਲਦਾ ਹੈ, ਪਿਆਰੇ ਕੋਈ ਸ਼ਰਾਬੀ ਤੁਰਿਆ ਜਾਂਦਾ ਹੋਵੇ, ਅਸੀਂ ਕਹੀਏ ਡਿੱਗੇਗਾ ਨਹੀਂ, ਉਹ ਜ਼ਰੂਰ ਡਿੱਗੇਗਾ। ਡਿੱਗਣਾ ਕੀ ਹੈ, ਡੋਲਣਾ ਕੀ ਹੈ, ਟੇਢੇ ਹੋ ਕੇ ਚੱਲਣਾ, ਕਦੀ ਖੱਬੇ ਕਦੀ ਸੱਜੇ। ਦੁਨੀਆਂ ਵਿੱਚ ਮਨੁੱਖ ਦੇ ਮਨ ਨੂੰ ਡਰਾਉਣ ਵਾਸਤੇ ਬੜੇ ਬੜੇ ਚਾਰੇ ਨੇ, ਬੜੀਆਂ ਬੜੀਆਂ ਚੀਜ਼ਾਂ ਬਣੀਆਂ ਨੇ, ਅਤੇ ਮੇਰਾ ਸ਼ਰਾਬੀ ਵੀ ਡੋਲਦਾ, ਧਾਰਮਿਕ ਬੰਦਾ ਵੀ ਡੋਲਦਾ। ਕਿਸੇ ਸ਼ਰਾਬੀ ਨੂੰ ਕਿਸੇ ਨੇ ਆਖਿਆ ਸੀ, ਸੰਭਲ ਕੇ ਚੱਲ, ਡਿੱਗਣਾ ਪਈ, ਉਹਨੇ ਕਿਹਾ, ਸਾਦਾ ਤੂੰ ਵੀ ਸੰਭਲ ਕੇ ਚੱਲੀ, ਕਿਤੇ ਤੂੰ ਨਾ ਡਿੱਗ ਪਵੀ। मैं तो उठ पवांगा तेनू समाज ने मुड़ के कबूल नहीं करना। जे तेरा मन डिग पिया विशिया विकारा विच लोग तेनू लानता पाउणगे तेरा चिट्टा चोला ये जिहड़ा है इहते दाग लग गया ते दूरों दिसेगा तेनू कोई माफ नहीं करेगा। सच है मन डोलदा है। दखणिया की बाणी विच गुरु साहब ने कहा है कुरिए कुरिए वहदिया तलगारा मैं रेर वेखे शिकड़ थीम दो जाम सिंधो पैर वो धरती ते चलण वालिया थले निगाह मार के चल। थले जिहड़ा तेरे तल है इहते बड़ी तिलकण है तिलकण बाजी है। जे डिग पियो तेरे कपड़े चिकड़ आलूद हो जाणगे तू लिपड़ जावेगा बच नहीं सकेगा। क्योंकि जे कोई नशा करन वाला कहे मैं डिगांगा नहीं ते मरण विच नहीं आउंदा। एक बंदा तेज चलण वाली गड्डी ते बैठ जावे और वह नसीब देवे कि मैं तेज चलण वाली गड्डी ते बैठ गया पर मैं कितने पहुंचना नहीं तां उहदा झूठ होवेगा। कितना बच सकेगा जिहड़ा तेज चलण वाली गड्डी ते बैठ गया है उहनूं तेज चलण वाली गड्डी अपनी मंजिल ते जरूर लैके जावेगी कभी नहीं हटेगी। जिन्हें टेक ही हिलण की पकड़ ली है थर थराउण की पकड़ ली है क्योंकि गड्डी दियां भावें बारियां पकड़ लवे चाहे बारी के हैंडल पकड़ लवे पर उहदा शरीर खलो नहीं सकता। जे टेक ही साडी चलण वाली है हिलण वाली है शरीर जरूर हिलेगा। किसी हद तक जिन्हें माया की टेक पकड़ ली है वह भी डोलता रहेगा टिक नहीं सकता। माया डोले बहु विधि मन लपटे उथे संग माया बहुत तरह करके डोलती है ते मन ने माया का कर लिया संग इस करके जे माया डोल रही है ते मन भी डोलता है ते मन अवच डोलेगा ये हट नहीं सकेगा जिन्ना मर्जी जतन करिए। पर कबीर साहब कहिंदे मैं अपने मन नू उल्ट कर लिया जितना गुरबाणी अंदर भगत जी ने आख्या है तू मेरो मेर परबत स्वामी ओट गही मैं तेरी ना तू डोलो ना हम गिरते रख लीनी हर मेरी। मैं तेरी ओट पकड़ी है तू समेर परबत वर्गा अस्थिर है तू टस्त है टिकिया होया है ना तू डोलदा है ते ना मैं ही हुण डिगांगा। मैनू यह पद प्राप्त हो गया। जिहड़ा रब ते शाकर रहण वाला है उहदा कोई कुछ नहीं बिगाड़ सकदा। मैं सुनिया एक मान मती स्त्री चौथी मंजिल विच खलोती है पाना दा बीड़ा चब रही है ते मान मती ने पान चब के गरी विच थुक दिता रब दा प्यारा तुरिया जांदा सी उहदे सिर विच थुक पै गया। वो बोलिया नहीं उहने वेख्या पर उस मान मती नूं वेखणा भी तुहीन जाती कि मेरी बेइज्जती हुई है। अपने पति नूं कहण लगी डांग चुक ते साह दे जाके सिर दे विच मार। गुर जोरू दा गुलाम उठिया डांग चुकी जाके साधु दे सिर विच मार दित्ती लहू वगन लग पिया साध खलो के बेचारा पूजन लग गया बोलिया फिर कुछ नहीं। जदों मुड़िया पौड़ी चो पैर फिसल गया ते मौत हो गई। हुण मान मती नूं समझ आई कि मैं गलती कीती है फकीर दे चरण फड़ लै आके बेनतियां करन लग पी साईं फकीर माफ कर मेरे पति नूं जिंदा कर। उन्हें आख्या भैन जी तेरा मेरा कोई झगड़ा नहीं अपना कहदा झगड़ा है तेरा पति सी वो तेरे आखे लगता सी उन्हें आके मेरे मारी है डांग तेरा मेरा झगड़ा नहीं मेरे पति नूं मैं आख्या नहीं मैनू इन्हें मारिया है पर वो वेखदा सब कुछ वो मेरे पासे आके खलो गया है तेरे मालक का ते मेरे मालक का झगड़ा है अपना आपस च कोई झगड़ा नहीं मैं दस की करना। तो कवि ने बड़े सोहने बोल लिखे ने उन्हें कह दिता कि तेरे मालक को तेरी रियायत जरूर थी मेरे मालक को मेरी हमायत जरूर थी तेरा मालक आया वो सट पिटा गया मेरे मालक को भी ख्याल आ गया तेरा मालक आया वो सोटा लगा गया मेरा मालक आया लेखा चुका गया। मैं की करा मेरा तेरा झगड़ा नहीं मालका का झगड़ा सी। गुरु गोबिंद सिंह महाराज जफरनामे विच भी ये पंक्तियां लिखते हैं वो कहिंदे पछे पुछत के जेड़ा बंदा शेर की शरण ले लवे उहदे अगों दी भेड़ बकरियां बेशक लंघ जाण पर उहदा विगार कुछ नहीं सकदी। जिहड़े शेर वर्गे परमात्मा की आत्मा लैंदे ने उहनां दे सामने भेड़ां बकरियां दी तरह लोग जिहड़े विचरण वाले ने उहदा कुछ नहीं बिगाड़ सकदे, कुछ नहीं कर सकदे। की कर सकणगे? कुछ नहीं बिगाड़ सकणगे उहनां दा। पर कीता की जावे, माया चोर नहीं है, इन्हें चोरी का हट खोलिया होया है, चोरी का समान रखिया होया है, लोगों मुस मुस के हाट ला रही है। कबीर साहब ने अपने श्लोकों में तदे कह दिता, कबीर माया चोरटी मुस मुस लावे हाट, एक कबीरा नाम सहज नकीनी बार है बाठ। रब दे प्यारे नूं नहीं पोह सकदी, उतरा पोह जांदी है, यह लुट लैंदी है, यह छड़दी नहीं। हैरानगी दी गल है, मन भी डोलदा है, शरीर भी डोलदा है, माया भी डोलदी। वह गल वक्री है, मन पंजा रुपया ते ना डोले ते पांच लख ते भी डोल जाता है। एक मला बेड़ी चलाउण वाला बेड़ी ते चढ़ा के लोगों को पार करदा, किसी की माया 10,000 रह गई उहदे घर मगर देण गया। उन्हें आख्या भी दुनिया के विच अजे रब है, नहीं तो तू मैं 10,000 नहीं सी देन आना। ओहो ही मला बेड़ी बन के घर नू जा रहा, बच्चे का रुपया डिग पिया, उत्ते पैर रख दिता। पुछदा बाबा रुपया वेख्या ही? कहिंदा नहीं। जिहदा 10,000 रुपया से उन्हें वेख लिया, उन्हें आख्या हद हो गई, 10,000 ते मन बेईमान नहीं होया, तेरा रुपये ते तेरा मन बेईमान हो गया। मन का की करिए, मन की अवस्था का कोई पता नहीं लगता, मन की हालत का कोई पता नहीं लगता, इस मन ने की करना। पर यह सच है, जिन्होंने उस अस्थिर परमात्मा की ओट पकड़ी है, जहां जहां ध्रुव नारद टेक नायक टिका वो मोहे, वो कहते जिथे रब के प्यारे टिके ने उत्थे मेरी भी सुरती, मेरे मरण भी सच्चे पातशाह टका दे, मेरे ते रहमत कर, मेरे ते भी बख्शिश कर, मैं भी टिक जावां। क्योंकि टिके हुए की ओट लवेंगे, टिके हुए की शरण लवेंगे तो मन टिक जाएगा। डोलदे की शरण लैके मन नहीं टिक सकता, माया डोलदी है, माया की शरण लिया मन भी डोलदा। परमात्मा अस्थिर है, कुटस्थ है, जे परमात्मा की शरण ली जाए फिर मन नहीं डोलदा। सच जाने निगाह नहीं डोलदी, जबान नहीं डोलदी, बंदे दे बचन नहीं डोलदे। सूरबीर बचन के बली जिहड़ा फिर बचन करदे ने उहदे ते अस्थिर रह के उहदे ते पहरा देण दा जतन करदे ने। पर हुंदा तां है जे टिके हुए परमात्मा दे नाल टिक जाइए। दुनिया अंदर माया टिकण वाली नहीं, इहदा मतलब इह नहीं माया नहीं चाहीदी। पिता की जिहड़ी नौकरानी है, पिता की जिहड़ी सेवादार है, बच्चे की भी होगी। जे असीं परमात्मा नूं पिता मन लईए, उहदी शरण लै लईए, तां माया दासी भगतां की कार कमावे। ये माया फिर दासी बन के सेवा करदी है। माया की पूजा नहीं, रब की पूजा करनी। माया की पूजा कीतिआं परमात्मा नहीं मिलदा, परमात्मा की पूजा कीतिआं माया मिल जाती है, माया हाजिर हो जाती। तो साहब सानू बार बार कहते हैं, टिके हुए परमात्मा विच टिक, परमात्मा विच टिकेगा फिर तेरा मन नहीं डोलेगा। जे माया का सिमरन करेगा, माया वाल ध्यान लावेगा, फिर मन जरूर डोलेगा। समा हुंदा जा रहा, कबीर साहब कह रहे हैं, मेरे मन मन ही उल्ट समाना, मेरा मन उल्ट करके दुनिया वालों हट के परमात्मा में समा गया है।
प्रसाद अकल भई अवर नातुर था बेगाना।
कहते गुरु की हुई प्रसाद कृपा, जड़ी अकल सी ना वो मेरी बदल गई, वो होर मिल गई। किसी कवि ने आख्या, यह न बुद्ध बहुत शास्त्र पढ़े, बहुते शास्त्र पढ़ के ज्ञान झाड़ लेना भी कोई चंगी एड्डी वड्डी बुद्धि नहीं। ਇਹ ਨੇ ਬੁੱਧ ਬਹੁ ਸ਼ਾਸਤਰ ਪੜ੍ਹੇ, ਇਹ ਨੇ ਬੁੱਧ ਬਹੁ ਤੋੜੇ ਗੜੇ, ਬਹੁਤੀ ਫੌਜ ਲੈ ਕੇ ਢੰਗ ਤਰੀਕੇ ਨਾਲ ਜਾ ਕੇ ਉਹਨਾਂ ਨੂੰ ਘੇਰਾ ਪਾ ਕੇ ਕਬਜ਼ਾ ਕਰ ਲੈਣਾ, ਇਹਨੇ ਬੁੱਧ ਬਹੁਤ ਦੇਸ਼ ਕਮਾਏ, ਬਹੁਤੇ ਦੇਸ਼ਾਂ ਚ ਫਿਰ ਕੇ ਬਹੁਤੀ ਮਾਇਆ ਕਮਾ ਲੈਣੀ। ਪਰ ਬੁੱਧ ਕਿਹੜੀ ਚੰਗੀ ਹੈ ਜੋ ਕਬੀਰ ਸਾਹਿਬ ਕਹਿ ਰਹੇ ਨੇ, ਅਕਲੀ ਸਾਹਿਬ ਸੇਵੀ ਹੈ। ਜਿਸ ਅਕਲ ਦੇ ਨਾਲ ਪਰਮਾਤਮਾ ਨੂੰ ਸੇਵਿਆ ਜਾਵੇ, ਜਿਸ ਅਕਲ ਨਾਲ ਰੱਬ ਦਾ ਚਿੰਤਨ ਹੋ ਸਕੇ, ਉਹ ਅਕਲ ਚੰਗੀ ਹੈ। ਪਰ ਉਹ ਅਕਲ ਮਿਲਦੀ ਕਿੱਥੋਂ ਹੈ? ਕਬੀਰ ਸਾਹਿਬ ਕਹਿੰਦੇ ਗੁਰਪ੍ਰਸਾਦ ਅਕਲ ਭਈ ਅਵਰਾ ਹੈ, ਮੇਰੀ ਅਕਲ ਅਵਰੇ ਹੋਰ ਹੋ ਗਈ ਹੈ, ਦੁਨੀਆਦਾਰੀ ਵਾਲੀ ਨਹੀਂ ਰਹੀ। ਕਿਉਂਕਿ ਨਾ ਨਾਤਰ ਥਾਂ ਦੇਗਾ, ਨਾ ਨਾਤਰ ਕਹੀਏ ਨਹੀਂ ਤਾਂ ਥਾਂ ਦੱਸਦਾ ਤਾਂ। ਮੇਰਾ ਮਨ ਬੇ ਦਵੈਤ ਦੇ ਗਾਨਾ ਗਾਉਣ ਵਾਲਾ ਹੋ ਰਿਹਾ ਸੀ, ਵਾ ਬੇਗਾਨਾ, ਬੇ ਕੀ ਦੂਜਿਆਂ ਦਾ ਹੋ ਰਿਹਾ ਸੀ, ਭੂਤਾਂ ਪ੍ਰੇਤਾਂ ਦਾ ਹੋ ਰਿਹਾ ਸੀ, ਜਾਂ ਜੰਮ ਦਾ ਹੋ ਰਿਹਾ ਸੀ, ਜਾਂ ਦਵੈਤ ਦੇ ਧਾਰਨ ਵਾਲਾ ਹੋ ਰਿਹਾ ਸੀ, ਗੁਰਬਾਣੀ ਤੇ ਸ਼ੰਕੇ ਕਰਨ ਵਾਲਾ ਹੋ ਰਿਹਾ ਸੀ, ਰੱਬ ਦੇ ਪਿਆਰਿਆਂ ਤੇ ਸ਼ੰਕੇ ਕਰਨ ਵਾਲਾ ਹੋ ਰਿਹਾ ਸੀ। ਪਰ ਜਦੋਂ ਗੁਰੂ ਦੀ ਕਿਰਪਾ ਨਾਲ ਅਕਲ ਮਿਲ ਗਈ ਤਾਂ ਮੇਰਾ ਮਨ ਡੋਲਣੋਂ ਹਟ ਗਿਆ, ਮੇਰੀ ਬੁੱਧੀ ਜਿਹੜੀ ਉਹਨੇ ਸੱਚ ਦਾ ਨਿਸ਼ਚਾ ਕਰ ਲਿਆ।
ਰਹਾਓ
ਵਿਸ਼ਰਾਮ ਦੇ ਕੇ ਕਥਨ ਕਰਦੇ ਹਨ,
ਨਿਵਰੈ ਦੂਰ ਦੂਰ ਫਨ ਨਿਵਰੈ ਜਿਨ ਜੈਸਾ ਕਰ ਮੰਨਿਆ।
ਜਿਨ੍ਹਾਂ ਨੇ ਸਤਿਗੁਰਾਂ ਨੂੰ ਬ੍ਰਹਮ ਸਰੂਪ ਜਾਣਨਾ ਕੀਤਾ ਹੈ ਉਹ ਨਿਵਰੈ ਦੂਰ, ਜਿਹੜੇ ਨੇੜੇ ਸੀ ਨਾ ਕਾਮ ਕ੍ਰੋਧ ਲੋਭ ਓਹੰਕਾਰ ਉਹ ਦੂਰ ਹੋ ਗਏ ਨੇ, ਜਿਹੜੇ ਸਤ ਸੰਤੋਖ ਦਇਆ ਧਰਮ ਦੂਰ ਸੀ ਉਹ ਫੁੰਨ ਨਿਵਰੈ ਉਹ ਲਾਗੇ ਆ ਗਏ ਨੇ। ਵਾ ਜਿਨ੍ਹਾਂ ਨੇ ਸਤਿਗੁਰਾਂ ਨੂੰ ਮਨੁੱਖ ਰੂਪ ਕਰਕੇ ਜਾਣਿਆ ਕਿ ਸਤਿਗੁਰਾਂ ਵਿੱਚ ਸਾਡੇ ਵਿੱਚ ਕੀ ਫਰਕ ਹੈ, ਸਤਿਗੁਰਾਂ ਦਾ ਸਰੀਰ ਪੰਜ ਭੂਤ ਕੀ ਹੈ, ਨਿਵਰੈ ਦੂਰ, ਉਹਨਾਂ ਦੇ ਜਿਹੜੇ ਦੂਰ ਸੀ ਕਾਮ ਕ੍ਰੋਧ ਲੋਭ ਓਹੰਕਾਰ ਉਹਨਾਂ ਦੇ ਨੇੜੇ ਆ ਗਏ ਨੇ, ਜਿਹੜੇ ਸਤ ਸੰਤੋਖ ਉਹਨਾਂ ਦੇ ਕੋਲ ਸੀ ਉਹ ਦੂਰ ਚਲੇ ਗਏ ਨੇ। ਵਾ ਉਹ ਸਿੱਖ ਨੇੜੇ ਵਾਲੇ ਦੂਰ ਨੇ ਤੇ ਦੂਰ ਵਾਲੇ ਲਾਗੇ ਨੇ ਜਿਨ੍ਹਾਂ ਨੇ ਗੁਰੂ ਦੇ ਨਿਸ਼ਚਾ ਨਹੀਂ ਧਾਰਿਆ। ਆਨੰਦਪੁਰ ਸਾਹਿਬ ਦੀ ਸਾਖੀ ਹੈ, ਕਲਗੀਧਰ ਪਾਤਸ਼ਾਹ ਬਰਾਜੇ ਸੀ, ਪੰਜੀ ਸਿੰਘ ਪਾਰੇ ਤੇ ਹੋਇਆ ਕਰਦੇ ਸੀ, ਉੱਥੇ ਖੇਡਾ ਹੋਣਾ ਸੀ, ਰਾਸ ਪੈਣੀ ਸੀ, ਅੱਧੇ ਸਿੰਘ ਕਹਿੰਦੇ ਚਲੋ ਵੇਖਣ ਚਲੀਏ, ਅੱਧੇ ਕਹਿੰਦੇ ਗੁਰੂ ਜਾਗ ਪੈਣਗੇ ਪਤਾ ਲੱਗ ਜੂ ਗੁੱਸੇ ਹੋਣਗੇ, ਅੱਧੇ ਕਹਿੰਦੇ ਸੁੱਤੇ ਗੁਰੂ ਨੇ ਉੱਠਣਾ ਹੀ ਨਹੀਂ ਤੜਕੇ ਉੱਠਣਾ ਪੁੰਨ ਚ ਨੂੰ ਆ ਜਾਣਾ, ਅੱਧੇ ਵੇਖਣ ਚਲੇ ਗਏ ਅੱਧੇ ਗਏ ਹੀ ਨਾ। ਜਿਹੜੇ ਨਹੀਂ ਸੀ ਗਏ ਉਹ ਸੋਚਦੇ ਰਹੇ ਵੀ ਗੁਰੂ ਤਾਂ ਸੁੱਤੇ ਰਹੇ, ਅਸੀਂ ਵੀ ਚਲੇ ਜਾਂਦੇ ਤੇ ਚੰਗਾ ਹੁੰਦਾ। ਜਿਹੜੇ ਗਏ ਸੀ ਉਹਨਾਂ ਦਾ ਧਿਆਨ ਗੁਰੂ ਗੋਬਿੰਦ ਸਿੰਘ ਵਿੱਚ ਰਿਹਾ ਵੀ ਸੱਚੇ ਪਾਤਸ਼ਾਹ ਮਗਰ ਜਾਗ ਨਾ ਪਏ, ਹੁਣ ਪਤਾ ਨਾ ਲੱਗ ਗਿਆ ਹੋਵੇ। ਆ ਗਏ, ਸ਼ਿਕਾਇਤ ਕੀਤੀ ਜਿਹੜੇ ਹਜ਼ੂਰੀ ਵਿੱਚ ਰਹੇ ਸੀ, ਸੱਚੇ ਪਾਤਸ਼ਾਹ ਫਲਾਣਾ ਫਲਾਣਾ ਖੇਡਾਂ ਵੇਖਣ ਗਿਆ ਸੀ। ਸਤਿਗੁਰੂ ਕਹਿੰਦੇ ਇਹਦੀ ਗਏ ਤੁਸੀਂ ਗਏ ਸੀ, ਕਹਿੰਦੇ ਹੱਦ ਹੋ ਗਈ ਮਹਾਰਾਜ, ਅਸੀਂ ਤਾਂ ਬਾਹਰੇ ਤੇ ਰਹੇ ਹਾਂ, ਇਹ ਗਏ ਨੇ। ਗੁਰੂ ਕਹਿੰਦੇ ਗਏ ਜ਼ਰੂਰ ਸੀ ਪਰ ਇਹਨਾਂ ਦਾ ਧਿਆਨ ਸਾਡੇ ਵਿੱਚ ਸੀ, ਤੁਸੀਂ ਗਏ ਨਹੀਂ ਸੀ, ਤੁਹਾਡਾ ਧਿਆਨ ਉੱਥੇ ਸੀ। ਨਿਵਰੈ ਦੂਰ ਦੂਰ ਫੁਰ ਨਿਵਰੈ, ਤੇ ਸੂਰਜ ਪ੍ਰਤਾਪ ਵਿੱਚ ਪੰਕਤੀਆਂ ਵੀ ਆਉਂਦੀਆਂ ਗ੍ਰੰਥ ਦੇ ਵਿੱਚ, ਨੇੜੇ ਦੂਰ ਦੂਰ ਨਿਕਟਾਏ, ਜਿਹੜੇ ਨੇੜੇ ਵਾਲੇ ਉਹ ਦੂਰ ਤੇ ਦੂਰ ਵਾਲੇ ਲਾਗੇ ਹੋ ਜਾਂਦੇ ਨੇ। ਜੇ ਸਤਿਗੁਰਾਂ ਨੂੰ ਆਪਾਂ ਭਾਵਨਾ ਨਾਲ ਧਾਰਨ ਕਰੀਏ, ਜੇ ਸਤਿਗੁਰਾਂ ਨੂੰ ਇਸੇ ਤਰ੍ਹਾਂ ਸਮਝਦੇ ਰਹੀਏ ਤੇ ਫਿਰ ਗੱਲ ਨਹੀਂ ਬਣਦੀ। ਇਸ ਕਰਕੇ ਜਿਹੜੇ ਸਤਿਗੁਰ ਨਜ਼ਦੀਕ ਜਾਣਦੇ ਨੇ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰਿਓ, ਬੁਰਾ ਨਹੀਂ ਕਰਦੇ।
ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ।
ਕਬੀਰ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਪਰਮਾਤਮਾ ਦੀ ਪ੍ਰਾਪਤੀ ਦਾ ਫਿਰ ਆਨੰਦ ਤੇ ਦੱਸ ਦਿਓ। ਕਬੀਰ ਸਾਹਿਬ ਕਹਿਣਗੇ ਅਲੌਤੀ ਕਾ ਜੈਸੇ ਭਇਆ ਬਰੇਡਾ, ਬਰੇਡਾ ਕਹਿੰਦੇ ਨੇ ਸ਼ਰਬਤ ਨੂੰ, ਅਲੌਤੀ ਕਹਿੰਦੇ ਨੇ ਗਲੋਰ ਨੂੰ ਜਿਹੜੀ ਬੜੀ ਕੌੜੀ ਹੁੰਦੀ ਹੈ। ਕਹਿਣ ਲੱਗੇ ਮਹਾਰਾਜ ਤਾਂ ਕੌੜੀ ਹੈ ਇਹਦੇ ਪਰ ਪੀਣ ਵਾਲੇ ਪਤਾ ਨਾ, ਰੋਗ ਵੀ ਤਾਂ ਸਾਰੇ ਕੱਟ ਦਿੰਦੀ ਹੈ ਨਾ। ਜਾਂ ਦੂਸਰਾ ਅਰਥ ਅਲੌਤੀ ਕਾ ਜੈਸੇ ਭਇਆ ਬਰੇਡਾ, ਅਲੌਤੀ ਕਹਿੰਦੇ ਨੇ ਮਲਤਾਨੀ ਮਿਸ਼ਰੀ ਨੂੰ, ਉਹਦਾ ਬਰੇਡਾ ਬਣਾਉਂਦੇ ਨੇ, ਕੱਪੜਾ ਲੈ ਕੇ ਮਲਮਲ ਦਾ ਚਾਰ ਡਾਂਗਾ ਕੱਢ ਕੇ ਮੀਂਹ ਵਿੱਚ ਬੰਨ ਦਿੰਦੇ ਨੇ ਸਾਉਣ ਦੇ ਮਹੀਨੇ ਵਿੱਚ, ਵਿੱਚੋਂ ਮਲਤਾਨੀ ਮਿਸ਼ਰੀ ਨਾ ਭਰ ਦਿੰਦੇ ਨੇ, ਥੱਲੇ ਤਾਜ਼ਾ ਕੁੱਜਾ ਰੱਖ ਦਿੰਦੇ ਨੇ, ਉਹ ਮੀਂਹ ਪੈ ਪੈ ਕੇ ਉਸ ਜਲ ਦੇ ਨਾਲ ਫਿਰ ਕੁੱਜਾ ਭਰਦਾ ਹੈ, ਕਹਿੰਦੇ ਉਹ ਬੜਾ ਠੰਡਾ ਹੁੰਦਾ ਅਤੇ ਬੜਾ ਸਵਾਦੀਕ ਹੁੰਦਾ ਹੈ। ਕਬੀਰ ਸਾਹਿਬ ਨੇ ਪ੍ਰਮਾਣ ਦੇ ਕੇ ਦੱਸਿਆ ਵੀ ਜਿਹਨੇ ਪੀਤਾ ਉਹਨੂੰ ਹੀ ਪਤਾ ਹੈ, ਤੇ ਆਤਮਾ ਦਾ ਰਸ ਵੀ ਜਿਹਨੇ ਚੱਖਿਆ ਉਹਨੂੰ ਹੀ ਪੀਤਾ ਉਹਨੂੰ ਹੀ ਪਤਾ ਹੈ।
ਤੇਰੀ ਨਿਰਗੁਣ ਕਥਾ ਕਹੇ ਸਿਓ ਕਹੀ ਹੈ ਐਸਾ ਕੋਈ ਬਵੇਕੀ।
ਨਿਰਗੁਣ ਦੀ ਕਥਾ ਕਹੋ, ਕਬੀਰ ਸਾਹਿਬ ਕਹਿਣ ਲੱਗੇ ਭਾਈ ਆਤਮਾ ਵੀ ਨਿਰਗੁਣ ਹੈ ਤੇ ਪਰਮਾਤਮਾ ਵੀ ਨਿਰਗੁਣ ਹੈ, ਕੋਈ ਰੂਪ ਨਹੀਂ ਹੈ, ਉਹਦੀ ਕਥਾ ਕਾਏ ਸਿਓ ਕਹੀਏ, ਕਿਹਨੂੰ ਆਖੀਏ, ਕਿਉਂਕਿ ਐਸਾ ਕੋਈ ਬਵੇਕੀ, ਇਹੋ ਜਿਹਾ ਕੋਈ ਬਿਬ ਏਕੀ, ਸੋ ਬਿਬਕ ਦੋ ਤੇ ਇੱਕ ਇੱਕ, ਜਿਹੜਾ ਦੋ ਤੋਂ ਇੱਕ ਦੀ ਭਾਵਨਾ ਰੱਖਣ ਵਾਲਾ ਹੋਵੇ ਤਾਂ ਹੀ ਉਹਨੂੰ ਮੈਂ ਕਥਾ ਕਵਾਂ ਨਾ, ਕਿਹਨੂੰ ਕਹਿ ਰਿਹਾ, ਕਿਉਂਕਿ
ਕਬੀਰ ਜਿੰਦਿਆ ਪਲੀਤਾ।
ਕਬੀਰ ਸਾਹਿਬ ਕਹਿੰਦੇ ਨੇ ਇਹ ਉਹਨਾਂ ਨੂੰ ਪਤਾ ਲੱਗਾ ਜਿਹਨਾਂ ਪਲੀਤਾ ਦਾਗਿਆ, ਜਿਹਨਾਂ ਅੱਗ ਲਾਈ ਹੈ, ਅੱਗੇ ਦੱਸਣਗੇ।
ਤਿੰਨ ਤੈਸੀ ਝਲ ਦੇਖੀ,
ਉਹਨਾਂ ਫਿਰ ਉਹ ਝਲਕ ਵੇਖ ਲਈ ਹੈ, ਜਿਹਨੇ ਨਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚੜਾਇਆ। ਇੱਥੇ ਪ੍ਰੇਮ ਦਾ ਪਲੀਤਾ ਲਾਉਣਾ ਹੈ ਸੁਰਤੀ ਦੀ ਹਵਾਈ ਨੂੰ, ਅਤੇ ਸੁਰਤੀ ਦੀ ਹਵਾਈ ਫਿਰ ਉੱਚੀ ਜਾਵੇਗੀ, ਅਤੇ ਹਵਾਈ ਉੱਚੀ ਜਾਵੇ ਤਾਂ ਉਹ ਝੱਲ ਦੇਖੀ ਉਹਦਾ ਪ੍ਰਕਾਸ਼ ਵੇਖੀਦਾ। ਇਹ ਫਿਰ ਜਿਹੜੀ ਸੁਰਤ ਹੈ ਇਹ ਪਰਮਾਤਮਾ ਦੇ ਪ੍ਰਕਾਸ਼ ਨੂੰ ਵੇਖਦੀ ਹੈ। ਅਤੇ ਗਿਆਨ ਦਾ ਗੋਲਾ, ਗਿਆਨ ਨੂੰ ਜਦੋਂ ਪ੍ਰੇਮ ਮਿਲਦਾ ਹੈ ਇਹ ਗੋਲਾ ਚੱਲਦਾ ਹੈ, ਇਹ ਗੋਲਾ ਚੱਲਣਾ ਕਿਹੜਾ ਘੱਟ ਜਾਂਦਾ ਹੈ। ਸਰੀਰ ਰੂਪੀ ਕਿਲੇ ਦੇ ਅੰਦਰ ਮਨ ਰੂਪੀ ਰਾਜਾ ਆਗੀ ਹੋਇਆ ਬੈਠਾ ਹੈ, ਇਹ ਗੜ ਕਿਲੇ ਨੂੰ ਜਿੱਤਣਾ ਹੋਵੇ ਤਾਂ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਇਸ ਤਰ੍ਹਾਂ ਗੜ ਜਿੱਤਿਆ ਜਾਂਦਾ ਹੈ। ਉਹ ਫਿਰ ਐਸੀ ਝੱਲ ਦੇਖਦਾ ਹੈ, ਉਹ ਐਸਾ ਪ੍ਰਕਾਸ਼ ਦੇਖਦਾ ਹੈ ਦੂਜਾ ਨਹੀਂ ਦੇਖ ਸਕਦਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇੰਨੀ ਕੁ ਵਿਚਾਰ ਮਨਜ਼ੂਰ ਕਰਨੀ, ਕਿਉਂਕਿ ਕਬੀਰ ਸਾਹਿਬ ਦੇ ਸ਼ਬਦ ਬੜੇ ਗੁੱਝ ਨੇ, ਸਮਾਂ ਜਿਹੜਾ ਹੈ ਉਹ ਬੜਾ ਸੀਮਿਤ ਜਾਂਦਾ ਹੈ, ਇਸ ਕਰਕੇ ਇੰਨੀ ਕੁ ਵਿਚਾਰ ਪ੍ਰਵਾਨ ਕਰਨੀ। ਗੁਰੂ ਰਹਿਮਤ ਕਰੇ ਅਸੀਂ ਵੀ ਆਪਣੀ ਸੁਰਤ ਨੂੰ, ਗਿਆਨ ਨੂੰ, ਪ੍ਰੇਮ ਦਾ ਪਲੀਤਾ ਲਾ ਸਕੀਏ, ਇਹਨੂੰ ਅੱਗੇ ਤੋਰ ਸਕੀਏ, ਜਿਸ ਕਰਕੇ ਸਾਨੂੰ ਉਹ ਚੱਲ, ਉਹ ਚਮਕ, ਉਹ ਚਾਨਣ ਆਤਮਾ ਦਾ ਪ੍ਰਕਾਸ਼ ਦੇ ਸਕੇ। ਵਿਚਾਰਾਂ ਕਰਦਿਆਂ ਦੇ ਪ੍ਰਕਾਰ ਦੀਆਂ ਟੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦੇਹੋ ਸੱਜਣ ਸੀਸਰੀਆਂ ਜੋ ਹੋਵੇ ਸਹਿਬ ਸੁਮੇਲ, ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਕਹੋ ਕਬੀਰ ਜਨ ਦੀ ਪਲੀਤਾ ਤਿੰਨ ਤੈਸੀ ਝੱਲ ਦੇਖੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।